राम सिमर राम सिमर पाई राम नाम सिमरन बिना बूढ़ते अधकाई राम सिमर राम सिमर पाई राम नाम सिमरन बिना बूढ़ते अधकाई रहाओ बनता सुत देह गृह संपत सुखदाई इन मैं कछु नाही तेरे काल अवध आई अजामल गज गन का पतत कर्म कीने उत्तर पार परे राम नाम लीने सुकर कुकर जोन प्रमे तव लाज ना आई राम नाम शाद अमृत काहे बिख खाई ताज परम करम बिदन खेद राम नाम लेही गुर प्रसाद जन कबीर राम कर सने तज परम करम बिदन खेद राम नाम लेही गुर प्रसाद जन कबीर राम कर सनेही वाहेगुरु जी का खालसा वाहेगुरु जी की फतेह।
पतत पावन भगत वत्सल करुणा निदान जुग जुग अटल गरीब निवाज धन धन सतगुरु श्री गुरु ग्रंथ साहिब जी दी पावन पवित्र हजूरी अंदर विराजमान समूह गुरु रूप प्यारी साध संगत जीओ तनता दे योग हो जो धन सोडी सुल्तान पातशाह श्री गुरु रामदास जी सतगुरां दे बख्शिशमई अस्थान सचखंड श्री हरिमंदर साहिब जी अति गुरद्वारा मंजी साहिब दीवान अस्थान विखे हाजरियां भर के अपने जीवन दियां इन्हां घड़ियां नूं सफलियां बना रहे हो। सत संगत जी अज दा ए पावन पवित्र श्री मुख वाक महान शिरोमणी भगत कबीर साहब जी की मुबारक रसना तो उच्चारण किया होया है। शब्द दियां आरंभ दियां पंक्तियां रहाव दियां पंक्तियां विच ਕਬੀਰ ਸਾਹਿਬ ਜੀ ਨੇ ਉਸ ਰਮੇ ਹੋਏ ਰਾਮ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨ ਵਾਸਤੇ ਹਦਾਇਤ ਕੀਤੀ ਹੈ ਕਿ ਹੇ ਭਾਈ, ਉਸ ਰਮੇ ਹੋਏ ਰਾਮ ਵਾਹਿਗੁਰੂ ਦਾ ਸਿਮਰਨ ਕਰ, ਉਸ ਵਾਹਿਗੁਰੂ ਦਾ ਸਿਮਰਨ ਕਰ, ਉਸ ਵਾਹਿਗੁਰੂ ਦਾ ਸਿਮਰਨ ਕਰ। ਵਾਹਿਗੁਰੂ ਨੂੰ ਯਾਦ ਕਰਨ ਦੇ ਨਾਲ ਵਾਹਿਗੁਰੂ ਜੀ ਵੱਲੋਂ ਬਖਸ਼ਿਸ਼ਾਂ, ਵਾਹਿਗੁਰੂ ਜੀ ਦੇ ਵੱਲੋਂ ਤਰੰਗਾਂ ਜੀਵ ਵੱਲ ਆਉਂਦੀਆਂ ਹਨ। ਜਿਵੇਂ ਆਪਾਂ ਸਤਿਗੁਰਾਂ ਨੂੰ ਯਾਦ ਕਰਦੇ ਹਾਂ, ਸਤਿਗੁਰੂ ਵੀ ਸਾਨੂੰ ਯਾਦ ਕਰਦੇ ਹਨ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਏਕ ਬਾਰ ਸਤਿਗੁਰੂ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰੂ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਐਸਾ ਬਿਲਕੁਲ ਵੀ ਨਹੀਂ ਵੀ ਆਪਾਂ ਵਾਹਿਗੁਰੂ ਨੂੰ ਯਾਦ ਕਰੀਏ, ਵਾਹਿਗੁਰੂ ਸਾਨੂੰ ਯਾਦ ਕਰੇ ਨਾ। ਬਲਕਿ ਇੱਥੋਂ ਤੱਕ ਕਿਹਾ ਹੈ ਕਿ ਆਪਾਂ ਇੱਕ ਵਾਰੀ ਯਾਦ ਕਰਦੇ ਹਾਂ, ਪਾਤਸ਼ਾਹ ਸਾਨੂੰ ਕਰੋੜਾਂ ਵਾਰੀ ਯਾਦ ਕਰਦੇ ਹਨ। ਤਿੰਨ ਵਾਰੀ ਭਗਤ ਜੀ ਨੇ ਇਹ ਸ਼ਬਦ ਕਹੇ ਹਨ, ਉਸ ਵਾਹਿਗੁਰੂ ਨੂੰ ਯਾਦ ਕਰ, ਉਸ ਵਾਹਿਗੁਰੂ ਨੂੰ ਯਾਦ ਕਰ, ਉਸ ਵਾਹਿਗੁਰੂ ਨੂੰ ਯਾਦ ਕਰ। ਸੰਪਰਦਾਇ ਮਹਾਂਪੁਰਸ਼ ਇਸ ਨੂੰ ਇਸ ਢੰਗ ਦੇ ਨਾਲ ਬਿਆਨ ਕਰਦੇ ਹਨ, ਮਨ ਕਰਕੇ ਸਿਮਰਨ ਕਰਨਾ, ਬਚਨਾਂ ਕਰਕੇ ਸਿਮਰਨ ਕਰਨਾ, ਕਰਮਾਂ ਕਰਕੇ ਸਿਮਰਨ ਕਰਨਾ। ਇੱਕ ਜ਼ਬਾਨ ਦੇ ਨਾਲ ਵਾਹਿਗੁਰੂ ਨੂੰ ਯਾਦ ਕਰਨਾ ਹੈ, ਇੱਕ ਮਨ ਦੇ ਨਾਲ ਵਾਹਿਗੁਰੂ ਨੂੰ ਯਾਦ ਕਰਨਾ ਹੈ, ਇੱਕ ਕਰਮ ਐਸੇ ਹੋ ਜਾਣ ਜਿਸ ਦੇ ਨਾਲ ਵਾਹਿਗੁਰੂ ਦੀ ਯਾਦ ਜੁੜੀ ਹੋਈ ਹੋਵੇ। ਐਸਾ ਨਹੀਂ ਕਿ ਰਸਨਾ ਵਾਹਿਗੁਰੂ ਵਾਹਿਗੁਰੂ ਕਰੀ ਜਾਵੇ, ਜਿਹੜਾ ਮਨ ਹੈ ਉਹ ਹੋਰ ਕਿਸੇ ਪਾਸੇ ਦੌੜਾਂ ਲਾਈ ਜਾਵੇ। ਪਾਤਸ਼ਾਹ ਜੀ ਦਾ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ 550 ਸਾਲਾ ਪ੍ਰਕਾਸ਼ ਗੁਰਪੁਰਬ ਲੰਘਿਆ ਹੈ, ਅਜੇ ਵੀ ਵੱਖ ਵੱਖ ਥਾਵਾਂ ਤੇ ਸਮਾਗਮ ਚੱਲ ਰਹੇ ਹਨ। ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਤੇ ਪਾਤਸ਼ਾਹ ਜੀ ਨੇ ਇਹ ਨਵਾਬ ਅਤੇ ਕਾਜੀ ਨੂੰ ਸਮਝਾਇਆ ਸੀ, ਨਮਾਜ਼ ਕੇਵਲ ਜ਼ਬਾਨ ਦੇ ਨਾਲ ਨਹੀਂ ਪੜ੍ਹਨੀ, ਨਮਾਜ਼ ਨੂੰ ਪੜ੍ਹਨ ਲੱਗਿਆਂ ਮਨ ਵੀ ਜੋੜਨਾ ਹੈ। ਮਹਾਰਾਜ ਜੀ, ਜਿਵੇਂ ਗੁਰਬਾਣੀ ਦੇ ਵਿੱਚ ਬਚਨ ਆਉਂਦੇ ਹਨ, ਹਿਰਦੈ ਕਪਟ ਮੁਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਣੀ। ਜਿੰਨਾ ਚਿਰ ਤੱਕ ਮਨ ਨਹੀਂ ਜੋੜਾਂਗੇ, ਉਨਾ ਚਿਰ ਤੱਕ ਵਾਹਿਗੁਰੂ ਨਾਮ ਦੀ ਛਾਪ ਸਾਡੇ ਦਿਲ ਦਿਮਾਗ ਦੇ ਉੱਪਰ ਨਹੀਂ ਪਵੇਗੀ, ਬਹੁਤਾ ਲਾਭ ਨਹੀਂ ਹੋਵੇਗਾ। ਜਾਂ ਇੰਜ ਕਹਿ ਲਈਏ, ਘਾਲਣਾ ਬਹੁਤ ਜ਼ਿਆਦਾ ਘਾਲਣੀ ਪਵੇਗੀ, ਲਾਭ ਬਹੁਤ ਘੱਟ ਹੋਵੇਗਾ। ਪਰ ਜੇ ਕਿਧਰੇ ਮਨ ਪਰਮਾਤਮਾ ਦੇ ਸਿਮਰਨ ਦੇ ਨਾਲ ਨਾਮ ਦੇ ਨਾਲ ਜੋੜ ਦਿੱਤਾ ਜਾਵੇ ਫਿਰ ਲਾਭ ਹੀ ਲਾਭ ਹੈ, ਲਾਭ ਹੀ ਲਾਭ ਹੈ। ਮਾਣਯੋਗ ਮਸਕੀਨ ਸਾਹਿਬ ਜੀ ਇੱਕ ਸ਼ੇਅਰ ਸੁਣਾਇਆ ਕਰਦੇ ਸਨ, ਉਹ ਕਹਿੰਦੇ ਤੁਝੇ ਫਰੋਗ ਨਹੀਂ ਕਿ ਤੂੰ ਕਿਤਾਬੇ ਖਵਾਹ ਹੈ ਸਾਹਿਬੇ ਕਿਤਾਬ ਨਹੀਂ। ਕਹਿੰਦੇ ਤੂੰ ਧਾਰਮਿਕ ਗ੍ਰੰਥ ਪੜ੍ਹਨ ਵਾਲਾ ਹੋ ਸਕਦਾ ਹੈ ਪਰ ਜੋ ਕੁਝ ਧਾਰਮਿਕ ਗ੍ਰੰਥ ਦੇ ਵਿੱਚ ਹੈ ਤੇਰੇ ਜੀਵਨ ਦੇ ਵਿੱਚੋਂ ਝਲਕ ਨਹੀਂ ਮਿਲ ਰਹੀ। ਕੋਈ ਗੀਤਾ ਪੜ੍ਹਨ ਵਾਲਾ ਹੈ, ਕੋਈ ਕੁਰਾਨ ਪੜ੍ਹਨ ਵਾਲਾ ਹੈ, ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਨ ਵਾਲਾ ਹੈ, ਕਿਧਰੇ ਹਿਰਦਾ ਜੋੜਿਆ ਹੁੰਦਾ, ਹਿਰਦਾ ਜੋੜ ਕੇ ਪੜ੍ਹਿਆ ਹੁੰਦਾ ਫਿਰ ਜੀਵਨ ਦੇ ਵਿੱਚੋਂ ਜ਼ਰੂਰ ਝਲਕ ਮਿਲ ਜਾਣੀ ਸੀ। ਬਸ ਕਹਿੰਦੇ ਰਸਨਾ ਪੜ੍ਹਦੀ ਰਹੀ, ਮਨ ਜੋੜਿਆ ਨਹੀਂ, ਮਨ ਆਪਣੀਆਂ ਦੌੜਾਂ ਲਗਾਉਂਦਾ ਰਿਹਾ। ਸਾਧ ਸੰਗਤ ਜੀ, ਆਪਾਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਪੜ੍ਹਦੇ ਹਾਂ। ਸ੍ਰੀ ਗੁਰੂ ਹਰਗੋਬਿੰਦਪੁਰ ਸਾਹਿਬ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਗੋਪਾਲਾ ਜੀ ਨੂੰ ਆਖਿਆ ਕਿ ਸਾਨੂੰ ਕੋਈ ਸ਼ੁੱਧ ਅਤੇ ਇਕਾਗਰਤਾ ਦੇ ਨਾਲ ਜਪਜੀ ਸਾਹਿਬ ਦਾ ਪਾਠ ਸੁਣਾਓ। ਭਾਈ ਗੋਪਾਲਾ ਜੀ ਨੇ ਸ਼ੁੱਧਤਾ ਦੇ ਨਾਲ ਅਤੇ ਇਕਾਗਰਤਾ ਦੇ ਨਾਲ ਪਾਠ ਸੁਣਾਇਆ। ਅਖੀਰ ਦੇ ਵਿੱਚ ਜਾ ਕੇ ਫੁਰਨਾ ਬਣ ਗਿਆ ਵੀ ਕਿਧਰੇ ਸਾਨੂੰ ਮਹਾਰਾਜ ਇਹ ਘੋੜਾ ਦੇ ਦੇਣ ਕਾਠੀ ਦੇ ਸਮੇਤ, ਕਿੰਨੀ ਵਧੀਆ ਗੱਲ ਹੋਵੇ। ਸਾਧ ਸੰਗਤ ਜੀ, ਮੈਂ ਕਹਿੰਦਾ ਭਾਈ ਗੋਪਾਲਾ ਜੀ ਫਿਰ ਵੀ ਧੰਨ ਹੈ, ਸਾਰਾ ਜਪਜੀ ਸਾਹਿਬ ਇਕਾਗਰਤਾ ਦੇ ਨਾਲ ਸੁਣਾਇਆ, ਅਖੀਰ ਦੇ ਵਿੱਚ ਇੱਕ ਫੁਰਨਾ ਆ ਗਿਆ, ਕੀ ਹੋਇਆ? ਆਪਾਂ ਤਾਂ ਆਪਣੇ ਆਪਣੇ ਅੰਦਰ ਝਾਤ ਮਾਰੀਏ, ਕਿੰਨਾ ਫੁਰਨਿਆਂ ਦਾ ਹੜ ਵਗਦਾ ਰਹਿੰਦਾ ਹੈ, ਕਿੰਨਾ ਪ੍ਰਵਾਹ ਚੱਲਦਾ ਰਹਿੰਦਾ ਹੈ। ਓਨੇ ਸ੍ਰੀ ਜਪਜੀ ਸਾਹਿਬ ਦੇ ਅੱਖਰ ਨਹੀਂ ਹੋਣਗੇ ਜਿੰਨੇ ਸਾਡੇ ਅੰਦਰ ਫੁਰਨੇ ਗਰਦਿਸ਼ ਕਰਦੇ ਰਹਿੰਦੇ ਹਨ, ਜਿੰਨਾ ਫੁਰਨਿਆਂ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ। ਕਬੀਰ ਸਾਹਿਬ ਜੀ ਇਸ ਸ਼ਬਦ ਦੇ ਵਿੱਚ ਸਾਨੂੰ ਸਮਝਾ ਰਹੇ ਹਨ, ਇਸ ਢੰਗ ਦੇ ਨਾਲ ਪਰਮਾਤਮਾ ਦੇ ਨਾਮ ਨੂੰ ਸਿਮਰਨ ਕਰ, ਉਸ ਨੂੰ ਯਾਦ ਕਰ, ਤੇਰੇ ਰਸਨਾ ਦੇ ਉੱਪਰ ਵੀ ਪਰਮਾਤਮਾ ਦਾ ਸਿਮਰਨ ਹੋਵੇ, ਤੇਰੇ ਮਨ ਦੇ ਵਿੱਚ ਵੀ ਪਰਮਾਤਮਾ ਦਾ ਸਿਮਰਨ ਹੋਵੇ। ਇੱਥੇ ਬਸ ਨਹੀਂ, ਤੇਰੇ ਵਿਹਾਰ ਦੇ ਵਿੱਚ ਵੀ ਪਰਮਾਤਮਾ ਦਾ ਸਿਮਰਨ ਹੋਵੇ, ਜੁੜਿਆ ਰਹੇ, ਕਦੇ ਟੁੱਟੇ ਨਾ। ਇਸ ਤਰ੍ਹਾਂ ਕਬੀਰ ਸਾਹਿਬ ਜੀ ਸਾਨੂੰ ਸਮਝਾ ਰਹੇ ਹਨ। ਆਓ, ਜਿਵੇਂ ਜਿਵੇਂ ਲੜੀਵਾਰ ਸਿੱਖਿਆ ਦਿੰਦੇ ਹਨ, ਪਿਆਰ ਸ਼ਰਧਾ ਭਾਵਨਾ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ।
ਕਬੀਰ ਸਾਹਿਬ ਜੀ ਸਿੱਖਿਆ ਦਿੰਦੇ ਹਨ ਕਿ ਹੇ ਭਾਈ, ਉਸ ਰਮੇ ਹੋਏ ਰਾਮ ਵਾਹਿਗੁਰੂ ਪਰਮੇਸ਼ਰ ਨੂੰ ਸਿਮਰ, ਉਸ ਨੂੰ ਚੇਤੇ ਕਰ, ਉਸ ਨੂੰ ਯਾਦ ਕਰ, ਕਿਉਂਕਿ ਵਾਹਿਗੁਰੂ ਜੀ ਦੇ ਅਨੇਕਾਂ ਨਾਵਾਂ ਦੇ ਵਿੱਚੋਂ ਇੱਕ ਰਾਮ ਵੀ ਪਰਮਾਤਮਾ ਦਾ ਨਾਮ ਹੈ। ਆਪਣੇ ਆਪਣੇ ਮਤ ਦੇ ਹਿਸਾਬ ਦੇ ਨਾਲ ਕੋਈ ਰਾਮ ਰਾਮ ਆਖਦਾ ਹੈ, ਕੋਈ ਅੱਲਾ ਅੱਲਾ ਆਖਦਾ ਹੈ, ਕੋਈ ਵਾਹਿਗੁਰੂ ਵਾਹਿਗੁਰੂ ਆਖਦਾ ਹੈ। ਗੱਲ ਹੈ ਵੀ ਪਰਮਾਤਮਾ ਦਾ ਨਾਮ ਸਿਮਰਨ ਕਰਨਾ। ਕਬੀਰ ਸਾਹਿਬ ਜੀ ਕਹਿੰਦੇ ਕਿ ਉਸ ਰਮੇ ਹੋਏ ਰਾਮ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਿਮਰਨ ਕਰ, ਉਸਨੂੰ ਚੇਤੇ ਕਰ, ਉਸਨੂੰ ਯਾਦ ਕਰ।
ਰਾਮ ਨਾਮ ਸਿਮਰਨ ਬਿਨਾ ਬੂਡ ਤੇ ਅਦਕਾਈ।
ਹੁਣ ਪ੍ਰੇਮੀ ਆਖਣ ਲੱਗੇ ਕਿ ਭਗਤ ਜੀ, ਜੇ ਅਸੀਂ ਪਰਮਾਤਮਾ ਦਾ ਨਾਮ ਸਿਮਰਨ ਨਹੀਂ ਕਰਦੇ ਫੇਰ ਕੀ ਹੋ ਜਾਵੇਗਾ। ਕਬੀਰ ਸਾਹਿਬ ਜੀ ਸਮਝਾਉਂਦੇ ਹਨ ਬਈ ਜਿਹੜੇ ਪਰਮਾਤਮਾ ਦਾ ਨਾਮ ਨਹੀਂ ਨਾ ਸਿਮਰਦੇ ਉਹ ਇਸ ਸੰਸਾਰ ਸਮੁੰਦਰ ਦੇ ਅੰਦਰ ਡੁੱਬ ਜਾਂਦੇ ਹਨ, ਅਧਕਾਈ ਤੋਂ ਭਾਵ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ। ਤਰਦਾ ਕੋਈ ਵਿਰਲਾ ਹੈ ਜਿਹੜਾ ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦਾ ਹੈ, ਸਹਾਰਾ ਬਣਾਉਂਦਾ ਹੈ। ਕਹਿੰਦੇ ਜਿਹੜੇ ਨਹੀਂ ਸਿਮਰਦੇ ਉਹ ਫਿਰ ਬੂਡ ਤੇ ਡੁੱਬ ਜਾਂਦੇ ਹਨ, ਅਧਕਾਈ ਬਹੁਤ ਸਾਰੇ। ਪਰਮਾਤਮਾ ਦੇ ਨਾਮ ਦੇ ਸਿਮਰਨ ਦੇ ਵਿੱਚ ਬੇੜੇ ਦੇ ਵਿੱਚ ਜਿਹੜੇ ਬੈਠ ਜਾਂਦੇ ਹਨ ਉਹਨਾਂ ਨੂੰ ਸੰਸਾਰ ਸਮੁੰਦਰ ਦੇ ਵਿੱਚ ਜਿਹੜੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਲਹਿਰਾਂ ਹਨ ਉਹ ਡੋਬਦੀਆਂ ਨਹੀਂ ਹਨ। ਜਿਵੇਂ ਫਰੀਦ ਸਾਹਿਬ ਜੀ ਨੇ ਇੱਕ ਜਗ੍ਹਾ ਫਰਮਾਇਆ ਹੈ ਵੀ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ। ਜਦੋਂ ਵੇਲਾ ਸੀ, ਜਦੋਂ ਸਮਾਂ ਸੀ, ਉਦੋਂ ਤੋਂ ਸਿਮਰਨ ਦਾ ਬੇੜਾ ਬੰਨ ਨਹੀਂ ਸਕਿਆ, ਸਮੇਂ ਨੂੰ ਵਿਅਰਥ ਗਵਾ ਲਿਆ। ਸਮਾਂ ਜਿਹੜਾ ਹੈ ਆਪਣੀ ਚਾਲ ਦੇ ਨਾਲ ਚੱਲਦਾ ਜਾਂਦਾ ਹੈ, ਤੂੰ ਉਸ ਦੀ ਸੰਭਾਲ ਨਹੀਂ ਕੀਤੀ। ਕਹਿੰਦੇ ਭਾਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਭਾਰ ਸਰਵਰ ਜਬ ਉਛਲੇ ਤੋਂ ਭਾਵ ਹੈ ਕਿ ਜਦ ਵਾਸ਼ਨਾ ਦਾ ਜ਼ੋਰ ਪੈ ਗਿਆ, ਵਾਸ਼ਨਾ ਉਛਾਲੇ ਦੇ ਵਿੱਚ ਆ ਗਈ, ਜਦ ਲਾਲਚ ਉਛਾਲੇ ਦੇ ਵਿੱਚ ਆ ਗਿਆ, ਲਾਲਚ ਬਹੁਤ ਪ੍ਰਬਲ ਵੱਧ ਗਿਆ ਜੀਵਨ ਦੇ ਵਿੱਚ, ਜਦ ਹਉਮੈ ਹੰਕਾਰ ਬਹੁਤ ਵੱਧ ਗਿਆ ਜੀਵਨ ਦੇ ਵਿੱਚ, ਫਿਰ ਕਹਿੰਦੇ ਤੇਰੇ ਕੋਲੋਂ ਤਰਿਆ ਨਹੀਂ ਜਾਣਾ, ਫਿਰ ਵਿੱਚ ਗੋਤੇ ਖਾਵੇਂਗਾ। ਸਾਧ ਸੰਗਤ ਜੀ, ਜੋ ਵਾਸ਼ਨਾ ਤੋਂ, ਲਾਲਚ ਤੋਂ, ਹਉਮੈ ਹੰਕਾਰ ਤੋਂ ਆਪਣੇ ਆਪ ਨੂੰ ਮੋੜ ਲੈਂਦੇ ਹਨ ਉਹ ਦੇਵਤੇ ਹੁੰਦੇ ਹਨ। ਜਿਹੜੇ ਨਹੀਂ ਮੋੜਦੇ ਹਨ ਆਦਤ ਬਣ ਜਾਂਦੀ ਹੈ, ਸੁਭਾਅ ਬਣ ਜਾਂਦਾ ਹੈ, ਹਮੇਸ਼ਾ ਵਾਸ਼ਨਾ ਦੇ ਵਿੱਚ ਰਹਿਣਾ, ਹਮੇਸ਼ਾ ਲੋਭ ਲਾਲਚ ਦੇ ਵਿੱਚ ਰਹਿਣਾ, ਹਮੇਸ਼ਾ ਇਸ ਤਰ੍ਹਾਂ ਦੀ ਬਿਰਤੀ ਬਣਾ ਕੇ ਰੱਖਣੀ, ਦੂਸਰਿਆਂ ਨੂੰ ਨੀਵਾਂ ਵਿਖਾਉਣਾ ਹੈ, ਹਉਮੈ ਹੰਕਾਰ ਦੇ ਵਿੱਚ ਰਹਿਣਾ। ਕਹਿੰਦੇ ਇਸ ਤਰ੍ਹਾਂ ਦੀ ਜਦ ਬਿਰਤੀ ਬਣ ਗਈ ਨਾ, ਜਦ ਸੁਭਾਅ ਬਣ ਗਿਆ, ਫਿਰ ਤੇਰੇ ਕੋਲੋਂ ਤਰਿਆ ਨਹੀਂ ਜਾਣਾ। ਜਦ ਸਮੁੰਦਰ ਦੇ ਵਿੱਚ ਤੂਫਾਨ ਆ ਜਾਂਦਾ ਹੈ ਫਿਰ ਕਿੱਥੇ, ਜੀਵਨ ਦੇ ਵਿੱਚ ਵੀ ਤੂਫਾਨ ਆਉਂਦੇ ਹਨ, ਉਛਾਲ ਆਉਂਦੇ ਹਨ ਬਹੁਤ ਜ਼ਿਆਦਾ। ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ, ਫਿਰ ਤੇਰੇ ਕੋਲੋਂ ਤਰਨਾ ਬਹੁਤ ਔਖਾ ਹੋਵੇਗਾ। ਦੂਸਰੇ ਪਾਸੇ ਧਨ ਦੀਨ ਦੁਨੀ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸੇ ਰਮਜ ਨੂੰ ਖੋਲਦੇ ਹਨ, ਕਿਉਂਕਿ ਫਰੀਦ ਸਾਹਿਬ ਜੀ ਨੇ ਬੇੜੇ ਦੀ ਤਾਂ ਗੱਲ ਕੀਤੀ ਪਰ ਬੇੜਾ ਹੈਗਾ ਕਿਹੜਾ ਹੈ ਇਹ ਨਹੀਂ ਦੱਸਿਆ, ਇਹ ਰਮਜ ਨਹੀਂ ਖੋਲੀ। ਸਾਰੇ ਮਹਾਂਪੁਰਸ਼ ਇੱਕ ਤਰ੍ਹਾਂ ਦੇ ਨਹੀਂ ਹੁੰਦੇ, ਕਈ ਰਮਜ ਦੇ ਵਿੱਚ ਗੱਲ ਕਰਦੇ ਹਨ, ਕਈ ਰਮਜ ਨੂੰ ਖੋਲ ਕੇ ਗੱਲ ਕਰਦੇ ਹਨ। ਇਸ ਰਮਜ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਖੋਲਦੇ ਹਨ। ਮਹਾਰਾਜ ਕਹਿੰਦੇ ਜਪ ਤਪ ਕਾ ਬੰਦ ਬੇੜਲਾ ਜਿਤ ਲੰਘੇ ਵਹੇਲਾ। ਜਪ ਤਪ ਦਾ ਬੇੜਾ ਤਿਆਰ ਕਰ, ਸਿਮਰਨ ਦਾ ਬੇੜਾ ਤਿਆਰ ਕਰ, ਫੇਰ ਤੂੰ ਤਰ ਸਕੇਗਾ, ਫੇਰ ਪਾਰ ਹੋ ਸਕੇਗਾ। ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ। ਤੋ ਕਬੀਰ ਸਾਹਿਬ ਜੀ ਸਮਝਾ ਰਹੇ ਹਨ ਵੀ ਜੇਕਰ ਤੂੰ ਸਿਮਰਨ ਦੇ ਬੇੜੇ ਦੇ ਵਿੱਚ ਨਹੀਂ ਨਾ ਚੜ੍ਹੇਗਾ, ਸਮੁੰਦਰਾਂ ਦੇ ਵਿੱਚ ਤਰਿਆ ਨਹੀਂ ਜਾਂਦਾ, ਜਿੱਥੇ ਤੂਫਾਨ ਆ ਜਾਣ ਫਿਰ ਉੱਥੇ ਬਾਹਾਂ ਕੰਮ ਨਹੀਂ ਕਰਦੀਆਂ, ਲੱਤਾਂ ਕੰਮ ਨਹੀਂ ਕਰਦੀਆਂ, ਫਿਰ ਤਰਿਆ ਨਹੀਂ ਜਾਵੇਗਾ। ਬੂਟ ਤੇ ਅਦਕਾਈ ਬਹੁਤ ਸਾਰੇ ਬੜੇ ਬੜੇ ਸਿਆਣੇ ਸਮਝਦਾਰ ਲੋਕ ਜਿਹੜੇ ਹਨ, ਬੜੇ ਬੜੇ ਸ਼ਰਾਫਤ ਵਾਲੇ ਲੋਕ ਜਿਹੜੇ ਹਨ, ਉਹ ਵੀ ਡੁੱਬ ਜਾਂਦੇ ਹਨ ਇਹਨਾਂ ਲਹਿਰਾਂ ਦੇ ਵਿੱਚ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਜਗ੍ਹਾ ਜ਼ਿਕਰ ਕੀਤਾ ਹੈ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਫਿਰ ਅੱਗੇ ਚੱਲ ਕੇ ਬਚਨ ਕਰਦੇ ਹਨ, ਧਰਤੀ ਉੱਪਰ ਕੋਟ ਗੜ ਪੋਏ ਝਾਲਕ ਬੰਦੇ। ਕਹਿੰਦੇ ਬੜੇ ਬੜੇ ਉੱਚੇ ਉੱਚੇ ਕੋਟ ਕਿਲੇ ਹਨ, ਬੜੇ ਬੜੇ ਮਜ਼ਬੂਤ ਹਨ, ਬੜੀਆਂ ਜਿਨ੍ਹਾਂ ਦੀਆਂ ਡੂੰਘੀਆਂ ਨੀਹਾਂ ਹਨ, ਪਰ ਭੁਚਾਲ ਦੇ ਅੱਗੇ ਵਿਚਾਰੇ ਕੀ ਹਨ? ਕੁਝ ਵੀ ਨਹੀਂ ਹਨ। ਬੜੇ ਬੜੇ ਗੁਣੀ ਗਿਆਨੀ, ਬੜੇ ਬੜੇ ਕਹਿੰਦੇ ਕਹਾਉਂਦੇ ਬੰਦੇ, ਉਹ ਵੀ ਇਹਨਾਂ ਔਗਣਾਂ ਦੇ ਅੱਗੇ ਥਰ ਥਰ ਕੰਬ ਜਾਂਦੇ ਹਨ, ਉਹਨਾਂ ਦੇ ਕੋਲੋਂ ਵੀ ਨਹੀਂ ਆਪਣੇ ਆਪ ਨੂੰ ਰੋਕਿਆ ਜਾਂਦਾ। ਇਹ ਗੁਰੂ ਹੀ ਹੈ ਜੇ ਕਿਰਪਾ ਕਰ ਦੇਵੇ, ਮਾਲਕ ਹੀ ਹੈ ਜਿਹਨੂੰ ਸਿਮਰਨ ਦੇ ਬੇੜੇ ਦੇ ਵਿੱਚ ਚਾੜ ਦੇਵੇ, ਉਹੀ ਪਾਰ ਹੋ ਸਕਦਾ ਹੈ। ਧਰਤੀ ਉੱਪਰ ਕੋਟ ਗੜ ਪੋਏ ਝਾਲਕ ਬੰਦੇ, ਕਹਿੰਦੇ ਉਹ ਕੰਬ ਜਾਂਦੇ ਹਨ, ਥਰ ਥਰ ਕੰਬਦੇ ਹਨ। ਝੱਖੜ ਆਏ ਤਰਵਰਾਂ, ਕਹਿੰਦੇ ਜਦ ਝੱਖੜ ਆਉਂਦਾ ਹੈ ਨਾ, ਫਿਰ ਜਿਹੜੇ ਬੜੇ ਬੜੇ ਦਰਖਤ ਹਨ ਉਹ ਵੀ ਹਿੱਲ ਜਾਂਦੇ ਹਨ। ਅਖੀਰ ਦੇ ਵਿੱਚ ਭਾਈ ਸਾਹਿਬ ਜੀ ਨੇ ਬਚਨ ਕੀਤਾ ਹੈ ਕਿ ਜੇ ਗੁਰ ਪਰਮਾਏ ਸਾਂਗ ਕਰ ਕਿਆ ਸਿੱਖ ਵਿਚਾਰਾ। ਫਿਰ ਸਿੱਖ ਵਿਚਾਰਾ ਕੀ ਹੈ? ਫਿਰ ਦੱਸਿਆ, ਸਾਂਗੇ ਅੰਦਰ ਸਾਬਤਾ ਜਿਸ ਗੁਰੂ ਸਹਾਏ। ਉੱਥੇ ਭਗਤ ਜੀ ਨੇ ਦੱਸਿਆ ਹੈ ਕਿ ਜਿਸ ਤਰ੍ਹਾਂ ਕਾਗਜ਼ ਨੂੰ ਪਾਣੀ ਦੇ ਵਿੱਚ ਪਾਓ, ਕਾਗਜ਼ ਗਲ ਜਾਂਦਾ ਹੈ, ਪਰ ਜੇਕਰ ਉਸਨੂੰ ਲੂਣ ਘਿਓ ਦੇ ਨਾਲ ਚੋਪੜ ਕੇ ਪਾਣੀ ਦੇ ਵਿੱਚ ਸੁੱਟੋ ਫੇਰ ਨਹੀਂ ਗਲਦਾ, ਫਿਰ ਬਚ ਜਾਂਦਾ ਹੈ। ਇਹੀ ਗੱਲ ਹੈ ਨਾ, ਜਿਨ੍ਹਾਂ ਗੁਰਮੁਖਾਂ ਦੇ ਮਨ ਦੇ ਉੱਪਰ ਬਾਣੀ ਦੀ ਛਾਪ ਪੈ ਗਈ, ਨਾਮ ਦੀ ਛਾਪ ਪੈ ਗਈ, ਉਹ ਫਿਰ ਬਚ ਜਾਂਦੇ ਹਨ ਗੁਰੂ ਦੀ ਕਿਰਪਾ ਨਾਲ, ਵਰਨਾ ਕਹਿੰਦੇ ਕਾਗਜ਼ ਦੀ ਤਰ੍ਹਾਂ ਬੰਦਾ ਗਲ ਜਾਂਦਾ ਹੈ। ਲੱਖਾਂ ਮਨ ਰੋਹ ਹੋਵੇ, ਮਾੜੀ ਜੀ ਅੱਗ ਦੀ ਚੰਗਿਆੜੀ ਚਾਹੀਦੀ ਹੈ, ਕਹਿੰਦੇ ਉਹ ਸਾਰਾ ਸੜ ਕੇ ਸਵਾਹ ਹੋ ਜਾਂਦਾ ਹੈ, ਪਰ ਜਿਹਦੀ ਵੱਟੀ ਬਣਾ ਦਿੱਤੀ ਜਾਵੇ ਨਾ ਉਹ ਨਹੀਂ ਸੜਦੀ, ਸਾਰੀ ਰਾਤ ਜਲਦੀ ਰਹਿੰਦੀ ਹੈ। ਕਬੀਰ ਸਾਹਿਬ ਜੀ ਸਮਝਾ ਰਹੇ ਹਨ ਵੀ ਬੜੇ ਵੱਡੇ ਕਹਿੰਦੇ ਕਹਾਉਂਦੇ ਬੰਦੇ ਜਿਹੜੇ ਹਨ, ਉਹ ਇਹਨਾਂ ਲਹਿਰਾਂ ਦੇ ਵਿੱਚ ਡੁੱਬ ਜਾਂਦੇ ਹਨ, ਕਾਮ ਦੀਆਂ ਲਹਿਰਾਂ ਵਿੱਚ, ਲੋਭ ਦੀਆਂ ਲਹਿਰਾਂ ਦੇ ਵਿੱਚ, ਹੰਕਾਰ ਦੀਆਂ ਲਹਿਰਾਂ ਦੇ ਵਿੱਚ। ਇਸ ਕਰਕੇ ਭਗਤ ਜਨ ਹਮੇਸ਼ਾ ਬੇਨਤੀਆਂ ਕਰਦੇ ਰਹਿੰਦੇ ਹਨ, ਸਾਨੂੰ ਬਖਸ਼ ਲਓ, ਸਾਨੂੰ ਬਖਸ਼ ਲਓ, ਸਾਡੇ ਤੇ ਮਿਹਰ ਕਰੋ, ਮਿਹਰ ਕਰੋ। ਹਮੇਸ਼ਾ ਲੋਭ ਲਹਿਰਤ ਨੀਜਰ ਬਾਜੈ, ਕਾਇਆ ਡੂਬੇ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਫਿਰ ਸਤਿਗੁਰੂ ਤਾਰਦੇ ਹਨ, ਮਿਹਰਾਂ ਕਰਦੇ ਹਨ, ਮਨ ਸੁਖ ਸ਼ਾਹੂਕਾਰ ਦਾ ਬੇੜਾ ਬੰਨੇ ਲਾਇਆ ਧਾਰਿਆ ਸਤਿਗੁਰਾਂ ਨੇ। ਮੱਖਣ ਸ਼ਾਹ ਲੁਬਾਣੇ ਦਾ ਸੂਰਤ ਬੰਦਰਗਾਹ ਤੇ ਪਹੁੰਚ ਕੇ ਬੇੜਾ ਬੰਨੇ ਲਾਇਆ। ਇਸੇ ਤਰ੍ਹਾਂ ਜਿਨ੍ਹਾਂ ਦਾ ਜੀਵਨ ਰੂਪੀ ਬੇੜਾ ਔਗਣਾਂ ਦੀਆਂ ਲਹਿਰਾਂ ਦੇ ਵਿੱਚ ਡੁੱਬ ਰਿਹਾ ਹੁੰਦਾ ਹੈ ਨਾ, ਉਹ ਸਤਿਗੁਰੂ ਹੀ ਬੰਨੇ ਲਾ ਸਕਦੇ ਹਨ, ਹੋਰ ਕੋਈ ਨਹੀਂ ਲਾ ਸਕਦਾ। ਕਹਿੰਦੇ ਬੜੇ ਬੜੇ ਸਿਆਣੇ, ਬੜੇ ਬੜੇ ਕਹਿੰਦੇ ਕਹਾਉਂਦੇ ਜਿਹੜੇ ਲੋਕ ਹਨ ਉਹ ਡੁੱਬ ਜਾਂਦੇ ਹਨ। ਵਿਸ਼ਰਾਮ ਦੇ ਕੇ ਉਪਦੇਸ਼ ਦਿੰਦੇ ਹਨ।
ਬਨਤਾ ਸੁਤ ਦੇਹ ਗਰੇਹ ਸੰਪਤ ਸੁਖਦਾਈ।
ਕਹਿੰਦੇ ਇਸਤਰੀ ਪੁੱਤਰ ਸਰੀਰ ਘਰ ਅਤੇ ਧਨ ਸੰਪਦਾ ਇਹ ਜਿੰਨਾ ਕੁਝ ਵੀ ਹੈ ਕਹਿੰਦੇ ਸੁਖਦਾਈ ਸੁਖ ਪ੍ਰਤੀਤ ਹੁੰਦਾ ਹੈ।
ਤਿਨ ਮੈਂ ਕਛੁ ਨਾਹੀ ਤੇਰੇ ਕਾਲ ਅਵਧ ਆਈ।
ਇਹਨਾਂ ਦੇ ਵਿੱਚ ਰਹਿ ਕੇ, ਪਰਿਵਾਰ ਦੇ ਵਿੱਚ ਰਹਿ ਕੇ, ਪੁੱਤਰ ਧੀਆਂ ਦੇ ਵਿੱਚ ਰਹਿ ਕੇ, ਘਰ ਦੇ ਵਿੱਚ ਰਹਿ ਕੇ, ਧਨ ਸੰਪਦਾ ਦੇ ਵਿੱਚ ਰਹਿ ਕੇ ਕੁਝ ਸਮੇਂ ਵਾਸਤੇ ਤਾਂ ਸੁੱਖ ਭੋਗਿਆ ਜਾ ਸਕਦਾ ਹੈ, ਪਰ ਬੰਦਾ ਆਖੇ ਵੀ ਮੈਂ ਇਹਨਾਂ ਦੇ ਕੋਲੋਂ ਸਦਾ ਹੀ ਸੁੱਖ ਲੈਂਦਾ ਰਹਾਂ, ਕਹਿੰਦੇ ਇਹ ਗੱਲ ਝੂਠ ਹੈ, ਇਸ ਤਰ੍ਹਾਂ ਨਹੀਂ ਹੁੰਦਾ। ਬਿਰਖ ਕੀ ਛਾਇਆ ਸਿਉਂ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ। ਜਿਵੇਂ ਰੁੱਖ ਦੀ ਛਾਂ ਵਿੱਚ ਕੁਝ ਸਮੇਂ ਤਾਂ ਸੁੱਖ ਲਿਆ ਜਾ ਸਕਦਾ ਹੈ, ਪਰ ਬੰਦਾ ਆਖੇ ਵੀ ਛਾਂ ਸਦਾ ਹੀ ਬਣੇ ਰਹੇ ਢਲੇ ਹੀ ਨਾ, ਕਹਿੰਦੇ ਇਸ ਤਰ੍ਹਾਂ ਨਹੀਂ ਹੁੰਦਾ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਨਨਕਾਣਾ ਸਾਹਿਬ ਜੀ ਦੇ ਅਸਥਾਨ ਦੇ ਨਜ਼ਦੀਕ ਹੀ ਮੱਝਾਂ ਗਾਵਾਂ ਚਾਰਨ ਵਾਸਤੇ ਜਾਂਦੇ ਹਨ, ਇੱਕ ਰੁੱਖ ਦੇ ਹੇਠਾਂ ਲੰਮੇ ਪੈ ਜਾਂਦੇ ਹਨ, ਬਾਕੀ ਸਾਰੇ ਰੁੱਖਾਂ ਦੀ ਛਾਂ ਢਲ ਜਾਂਦੀ ਹੈ, ਪਰ ਜਿਹੜੇ ਰੁੱਖ ਦੇ ਹੇਠਾਂ ਪਾਤਸ਼ਾਹ ਬਿਰਾਜਮਾਨ ਹਨ ਉਹ ਨਹੀਂ ਢਲਦੀ, ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ। ਇਸ ਕਰਕੇ ਗੁਰੂ ਦੀ ਜਦ ਵੀ ਗੱਲ ਕਰਨੀ ਹੈ ਕਦੇ ਮਨੁੱਖ ਰੂਪ ਜਾਣ ਕੇ ਨਹੀਂ ਕਰਨੀ। ਮਾਨੁੱਖ ਕਾ ਕਰ ਰੂਪ ਨਾ ਜਾਣ, ਸਾਰਿਆਂ ਨੂੰ ਇੱਕੋ ਤੱਕੜੀ ਦੇ ਨਾਲ ਨਹੀਂ ਆਪ ਤੋਲ ਸਕਦੇ, ਉਹਨਾਂ ਦੀ ਗੱਲ ਹੋਰ ਹੁੰਦੀ ਹੈ। ਬਿਰਖ ਕੀ ਛਾਇਆ ਸਿਉਂ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ। ਜੋ ਦਿਸੈ ਸੋ ਚਾਲਣ ਹਾਰ ਲਪਟ ਰਹਿਓ ਤੈ ਅੰਧ ਅੰਧਾਰ। ਬਟਾਉ ਸਿਉ ਜੋ ਲਾਵੈ ਨੇ ਤਾਕੋ ਹਾਥ ਨਾ ਆਵੈ ਕਿਹੇ। ਕਹਿੰਦੇ ਜਿਹੜਾ ਰਾਹੀਆਂ ਦੇ ਨਾਲ ਬਹੁਤਾ ਪ੍ਰੇਮ ਪਾ ਲੈਂਦਾ ਹੈ, ਰਾਹੀਆਂ ਨੇ ਤੇ ਆਪਣੇ ਰਾਹ ਪੈ ਜਾਣਾ ਹੁੰਦਾ ਹੈ, ਫਿਰ ਕੁਝ ਵੀ ਹੱਥ ਪੱਲੇ ਨਹੀਂ ਪੈਂਦਾ। ਇਹ ਜਿੰਨੇ ਵੀ ਮਿਲੇ ਹਨ ਸਾਰੇ ਰਸਤੇ ਦੇ ਮੁਸਾਫਰ ਹਨ, ਮੁਸਾਫਰਾਂ ਦੀ ਤਰ੍ਹਾਂ ਮਿਲੇ ਹਨ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ। ਕਬੀਰ ਸਾਹਿਬ ਜੀ ਸਮਝਾਉਂਦੇ ਹਨ ਇਹ ਜਿੰਨੇ ਵੀ ਸੁਖ ਦੇਣ ਵਾਲੇ ਹਨ
ਅਜਾਮਲ ਰਾਮ ਨਾਮ ਸਿਮਰਨ ਬਿਨਾ ਬੂਡ ਤੇ ਅਧਕਾਈ ਰਹਾਉ। ਤਿਨ ਮੈਂ ਕਛੁ ਨਾਹੀ ਤੇਰੇ ਕਾਲ ਅਵਧ ਆਈ।
ਕਹਿੰਦੇ ਇਹਨਾਂ ਸਾਰਿਆਂ ਦੇ ਵਿੱਚੋਂ ਤੇਰੇ ਨਾਲ ਸਦੀਵੀ ਸਾਥ ਨਿਭਾਉਣ ਵਾਲਾ, ਤੈਨੂੰ ਸਦੀਵੀ ਸੁੱਖ ਦੇਣ ਵਾਲਾ ਕੁਛ ਵੀ ਨਹੀਂ ਹੈ। ਅਖੀਰ ਨੂੰ ਕਹਿੰਦੇ ਜਿਹੜਾ ਅਖੀਰ ਵਾਲਾ ਸਮਾਂ ਹੈ ਨਾ, ਮੌਤ ਵਾਲਾ ਸਮਾਂ ਹੈ, ਕਾਲ ਅਵਧ ਆਈ, ਉਹ ਕਹਿੰਦੇ ਸਮਾਂ ਜਿਹੜਾ ਹੈ ਨਾ ਉਹ ਆ ਜਾਂਦਾ ਹੈ।
ਅਜਾਮਲ ਗਜ ਗਨ ਕਾ ਪਤਿਤ ਕਰਮ ਕੀਨੇ।
ਕੁਝ ਉਦਾਹਰਣਾਂ ਦਿੰਦੇ ਹਨ, ਜਿਵੇਂ ਕਹਿੰਦੇ ਅਜਾਮਲ ਨੂੰ ਉਹਦੇ ਗੁਰੂ ਨੇ ਕਿਹਾ ਸੀ ਵੀ ਤੂੰ ਬਾਜ਼ਾਰ ਦੇ ਵਿੱਚ ਨਾ ਜਾਵੀਂ। ਉਹ ਆਖਣ ਲੱਗਾ ਵੀ ਚਲੋ ਗੁਰੂ ਨੇ ਤਾਂ ਰੋਕਿਆ ਹੈ, ਅੱਜ ਜਾ ਕੇ ਦੇਖਦੇ ਹਾਂ। ਕਿਉਂ ਰੋਕਿਆ ਹੈ? ਕਈ ਵਾਰੀ ਆਪਾਂ ਇਸ ਤਰ੍ਹਾਂ ਦੇ ਕੰਮ ਕਰਦੇ ਹਾਂ ਨਾ, ਮਹਾਰਾਜ ਕਹਿੰਦੇ ਗੰਦੇ ਗੀਤ ਨਾ ਸੁਣ, ਮਾੜਾ ਨਾ ਵੇਖ। ਆਪਾਂ ਕਹਿੰਦੇ ਪੜ੍ਹ ਕੇ ਵੇਹਨੇ ਭਲਾ ਕੀ ਹੁੰਦਾ, ਦੇਖਦੇ ਭਲਾ ਕੀ ਹੁੰਦਾ, ਬਸ ਉੱਥੇ ਫਿਰ ਫਸ ਜਾਂਦਾ ਬੰਦਾ। ਗਿੱਲੀ ਗਿੱਲੀ ਰੋਡੜੀ ਭਉਦੀ ਭਵ ਭਵ ਆਏ, ਜੋ ਬੈਠੇ ਸੇ ਫਾਥਿਆ ਉਭਰੇ ਭਾਗ ਮਥਾਹੇ। ਕਹਿੰਦੇ ਗੁੜ ਦੀ ਗਿੱਲੀ ਰੋੜੀ ਦੇ ਉੱਪਰ ਮੱਖੀ ਆ ਕੇ ਬੈਠੀ, ਬਸ ਉੱਥੇ ਹੀ ਉਸਦੀ ਮੌਤ ਹੋ ਗਈ। ਬੰਦਾ ਵਿਕਾਰਾਂ ਦੇ ਵਿੱਚ ਇੱਕ ਵਾਰੀ ਫਸਿਆ ਫਿਰ ਨਿਕਲਣ ਜੋਗਾ ਨਹੀਂ ਰਹਿੰਦਾ। ਪਾਤਸ਼ਾਹ ਨੇ ਜਿਨ੍ਹਾਂ ਕੰਮਾਂ ਤੋਂ ਸਾਨੂੰ ਵਰਜਿਆ ਹੈ, ਸਾਡੇ ਭਲੇ ਵਾਸਤੇ ਹੀ ਵਰਜਿਆ ਹੈ। ਕਹਿੰਦੇ ਉਹਨੂੰ ਵਰਜਿਆ ਸੀ, ਉਹ ਚਲਿਆ ਗਿਆ, ਫਿਰ ਫਸ ਗਿਆ। ਹਾਥੀ ਦੀ ਉਦਾਹਰਣ ਦਿੰਦੇ ਹਨ, ਪਿਛਲੇ ਜਨਮ ਦੇ ਪਾਪ ਵੀ ਚੱਲਦੇ ਆਉਂਦੇ ਹਨ। ਕਈ ਵਾਰੀ ਨਿਰਾਦਰ ਕੀਤਾ ਸੀ, ਹੰਕਾਰ ਭਰੀ ਬਿਰਤੀ ਆਪਣੇ ਗੁਰੂ ਦੇ ਸਾਹਮਣੇ ਵਿਖਾਈ ਸੀ। ਪਿਛਲੇ ਜਨਮ ਦੇ ਵਿੱਚ ਦੇਵਤਾ ਸੀ, ਉਹਨੇ ਆਖਿਆ ਜਾ ਹਾਥੀ ਬਣ, ਫਿਰ ਸੋਝੀ ਰਹੀ ਪਿਛਲੇ ਜਨਮ ਦੀ, ਫਿਰ ਉਸਦਾ ਉਧਾਰ ਹੋਇਆ। ਗਣਕਾ ਦੀ ਉਦਾਹਰਣ ਦਿੰਦੇ ਹਨ, ਜਿਵੇਂ ਉਸਨੇ ਪਾਪਾਂ ਦਾ ਹਾਰ ਹੀ ਆਪਣੇ ਗਲ ਦੇ ਵਿੱਚ ਪਰੋਇਆ ਹੋਇਆ ਸੀ, ਸਾਧੂਆਂ ਦੀ ਸੰਗਤ ਕੀਤੀ। ਉਹਨਾਂ ਆਖਿਆ ਵੀ ਤੂੰ ਤੋਤੇ ਨੂੰ ਰਾਮ ਰਾਮ ਪੜ੍ਹਾਇਆ ਕਰ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸਨੂੰ ਦਿੱਤੋ ਉਸ ਤੋਤਾ। ਮਾਲਾ ਹੀ ਬਣਾਉਣੀ ਹੁੰਦੀ ਹੈ ਨਾ, ਜਿਹੜੀ ਮਰਜ਼ੀ ਬਣਾ ਲਓ। ਘੜੀ ਦੀ ਟਿਕ ਟਿਕ ਨੂੰ ਸੁਣ ਕੇ ਨਾਲ ਵਾਹਿਗੁਰੂ ਕਰੀ ਚੱਲੋ, ਉਹੀ ਹੀ ਮਾਲਾ ਬਣ ਜਾਵੇਗੀ। ਖੂਹ ਦੀ ਆਵਾਜ਼ ਨੂੰ ਸੁਣ ਕੇ ਨਾਲ ਵਾਹਿਗੁਰੂ ਕਰੀ ਚੱਲੋ, ਉਹੀ ਆਵਾਜ਼ ਬਣ ਜਾਵੇਗੀ, ਮਾਲਾ ਬਣ ਜਾਵੇਗੀ। ਹਰ ਹਟ ਭੀ ਤੂੰ ਤੂੰ ਕਰੈ, ਬੋਲੇ ਭਲੀ ਬਾਣ। ਉਹਨੇ ਆਖਿਆ ਅੱਗੋਂ ਤੋਤਾ ਬੋਲੇਗਾ, ਤੇਰੀ ਇਹੋ ਹੀ ਮਾਲਾ ਬਣ ਜਾਵੇਗੀ, ਸਿਮਰਨ ਕਰਿਆ ਕਰ। ਸਿਮਰਨ ਬੰਦੇ ਦੀਆਂ ਸਾਰੀਆਂ ਮੈਲਾਂ ਧੋ ਦਿੰਦਾ ਹੈ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਕਬੀਰ ਸਾਹਿਬ ਜੀ ਕਹਿੰਦੇ ਕਿੰਨੇ ਉਹਨਾਂ ਨੇ ਨੀਚ ਕਰਮ ਪਤਿਤ ਕਰਮ ਕੀਤੇ ਸਨ।
ਉੱਤਰ ਪਾਰ ਪਰੇ ਰਾਮ ਨਾਮ ਲੀਨੇ।
ਸਿਮਰਨ ਦੀ ਬਰਕਤ ਦੇ ਨਾਲ, ਨਾਮ ਦੀ ਬਰਕਤ ਦੇ ਨਾਲ ਉਹ ਵੀ ਸੰਸਾਰ ਸਾਗਰ ਤੋਂ ਪਾਰ ਹੋ ਗਏ, ਕਿਉਂਕਿ ਅਖੀਰ ਨੂੰ ਜਦ ਸੱਪ ਨੇ ਤੋਤੇ ਨੂੰ ਡੰਗ ਮਾਰਿਆ, ਉਸਦੀ ਵੀ ਮੌਤ ਹੋ ਗਈ। ਉਹਨੇ ਹੱਥ ਪਾਇਆ, ਉਹਨੂੰ ਵੀ ਡੰਗ ਮਾਰਿਆ, ਗਨਕਾ ਨੂੰ ਵੀ, ਉਹਦੀ ਵੀ ਮੌਤ ਹੋ ਗਈ। ਪਰ ਅੰਤ ਨੂੰ ਜੋ ਰਸਨਾ ਤੇ ਹੋਵੇ, ਕਹਿੰਦੇ ਉਹੀ ਫਿਰ ਉਸੇ ਤਰ੍ਹਾਂ ਦਾ ਹੀ ਫਲ ਮਿਲ ਜਾਂਦਾ ਹੈ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਤਤ ਤਰਲੋਚਨ ਤੇ ਨਰ ਮੁਕਤਾ, ਪੀਤੰਬਰ ਵਾਹ ਕੇ ਹਿਰਦੈ ਵਸੈ। ਉਹ ਫਿਰ ਗਈ ਬੈਕੁੰਠ ਬਿਮਾਨ ਚੜ੍ਹ, ਬੈਕੁੰਠ ਦੇ ਵਿੱਚ ਗਈ, ਅਰਸ਼ਾਂ ਤੋਂ ਬਿਮਾਨ ਆਇਆ ਉਹਦੇ ਵਾਸਤੇ। ਇਸ ਕਰਕੇ ਸਮਝਾਉਂਦੇ ਹਨ ਕਿ ਜੇ ਇੰਨੇ ਵੱਡੇ ਵੱਡੇ ਪਾਪੀ ਉਧਰ ਸਕਦੇ ਹਨ, ਅਜਾਮਲ ਗਜ ਗਨਕਾ ਪਤਤ ਕਰਮ ਕੀਨੇ, ਉਹਨਾਂ ਨੇ ਕਿੰਨੇ ਨੀਵੇਂ ਕਰਮ ਕੀਤੇ ਸਨ, ਉਹਨਾਂ ਦਾ ਵੀ ਪਾਰ ਉਤਾਰਾ ਹੋ ਗਿਆ।
ਕੂਕਰ ਕੂਕਰ ਜੋਨ ਭ੍ਰਮੇ ਤਉ ਲਾਜ ਨਾ ਆਈ।
ਸੂਰ ਦੀਆਂ ਜੂਨੀਆਂ ਦੇ ਵਿੱਚ, ਕੂਕਰ ਕੁੱਤਿਆਂ ਦੀਆਂ ਜੂਨੀਆਂ ਦੇ ਵਿੱਚ ਤੂੰ ਭਰਮ ਦਾ ਹੋਇਆ ਆਇਆ ਹੈ, ਹੁਣ ਤਾਂ ਤੇਰੇ ਸਰੀਰ ਬਦਲ ਗਿਆ ਹੈ, ਮਨੁੱਖਾ ਜਾਮਾ ਤੈਨੂੰ ਮਿਲ ਗਿਆ ਹੈ, ਹੁਣ ਤਾਂ ਉਹ ਆਦਤਾਂ ਛੱਡ ਦੇ, ਸੂਰਾਂ ਵਾਲੀਆਂ, ਕੁੱਤਿਆਂ ਵਾਲੀਆਂ, ਕਰਤੂਤ ਪਸ਼ੂ ਕੀ ਮਾਨਸ ਜਾਤ। ਜਾਮਾ ਮਨੁੱਖ ਦਾ ਪਾ ਕੇ ਅਜੇ ਵੀ ਆਦਤਾਂ ਤੇਰੀਆਂ ਪਸ਼ੂਆਂ ਵਾਲੀਆਂ ਹਨ, ਕੁੱਤਿਆਂ ਵਾਲੀਆਂ, ਸੂਰਾਂ ਵਾਲੀਆਂ ਹਨ, ਹੁਣ ਤਾਂ ਕਹਿੰਦੇ ਸ਼ਰਮ ਆਉਣੀ ਚਾਹੀਦੀ ਹੈ, ਤਉ ਲਾਜ ਨਾ ਆਈ। ਕਹਿੰਦੇ ਅਜੇ ਤੈਨੂੰ ਸ਼ਰਮ ਨਹੀਂ ਆਈ ਹੈ।
ਰਾਮ ਨਾਮ ਛਾਡ ਅੰਮ੍ਰਿਤ ਕਾਹੇ ਬਿਖ ਖਾਈ।
ਪਰਮਾਤਮਾ ਦਾ ਨਾਮ ਤਾਂ ਅੰਮ੍ਰਿਤ ਦੀ ਤਰ੍ਹਾਂ ਹੈ, ਪਰ ਜਿਹੜੇ ਵਿਖੇ ਵਿਕਾਰ, ਜਿਹੜੇ ਔਗਣ ਹਨ, ਇਹ ਬਿਖ ਦੀ ਤਰ੍ਹਾਂ, ਜ਼ਹਿਰ ਦੀ ਤਰ੍ਹਾਂ ਹਨ। ਤੈਨੂੰ ਅੰਮ੍ਰਿਤ ਕੌੜਾ ਲੱਗਦਾ ਹੈ, ਜਿਹੜੀ ਵਿਖਿਆ ਹੈ ਉਹ ਮਿੱਠੀ ਲੱਗਦੀ ਹੈ। ਅੰਮ੍ਰਿਤ ਕੌਰਾ ਬਿਖਿਆ ਮਿੱਠੀ ਸਾਕਤ ਕੀ ਵਿਦ ਨੈਨੋ ਡੀਠੀ। ਕਹਿੰਦੇ ਤੂੰ ਜ਼ਹਿਰ ਨੂੰ ਖਾ ਰਿਹਾ ਹੈ।
ਰਾਜ ਭਰਮ ਕਰਮ ਵਿਦ ਨਖੇਦ ਰਾਮ ਨਾਮ ਲੇਹੀ।
ਧਾਰਮਿਕ ਸ਼ਾਸਤਰਾਂ ਦੇ ਹਿਸਾਬ ਦੇ ਨਾਲ ਉੱਥੇ ਦੱਸਿਆ ਗਿਆ ਹੈ ਵੀ ਇਹ ਕਰਮ ਵਿਦ ਕਰਮ ਹਨ, ਭਾਵ ਕਰਨ ਵਾਲੇ ਹਨ। ਇਹ ਕਰਮ ਨਖੇਦ ਕਰਮ ਹਨ, ਭਾਵ ਤਿਆਗਣ ਵਾਲੇ ਹਨ। ਕਬੀਰ ਸਾਹਿਬ ਜੀ ਕਹਿੰਦੇ ਤੂੰ ਸੌਖਾ ਰਸਤਾ ਅਖਤਿਆਰ ਕਰ, ਤੂੰ ਵਿਦ ਨਖੇਦ ਕਰਮਾਂ ਨੂੰ ਪਾਸੇ ਕਰ, ਸਿਮਰਨ ਕਰ। ਤੂੰ ਜਿਵੇਂ ਮਨਸੁਖ ਸ਼ਾਹੂਕਾਰ ਨੇ ਰਾਜੇ ਸ਼ਿਵਨਾਭ ਨੂੰ ਆਖਿਆ ਸੀ ਨਾ ਵੀ ਤੁਸੀਂ ਜਿਹੜੀ ਇਕਾਦਸੀ ਦਾ ਵਰਤ ਰੱਖਦੇ ਹੋ ਨਾ, ਚੰਗਾ ਹੈ, ਮਾੜਾ ਨਹੀਂ ਹੈ। ਪਰ ਆਖਣ ਲੱਗੇ ਸੰਤ ਤੇ ਰੋਜ਼ ਹੀ ਵਰਤ ਰੱਖਦੇ ਹਨ ਗੁਰਮੁਖ। ਸੋ ਇਕਾਦਸੀ ਸਦਾ ਹੀ ਸੰਤਨ ਕੇ ਮਨ ਮਾਹੇ, ਉਹਨਾਂ ਦਾ ਤਾਂ ਨੇਤੀ ਵਰਤ ਹੁੰਦਾ ਹੈ। ਹਉ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੈ, ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੈ ਨੇੜ ਨਾ ਜਾਵੈ, ਹਉ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੈ, ਹਉ ਤਿਸ ਘੋਲ ਘੁਮਾਇਆ ਥੋੜਾ ਸਮੇਂ ਥੋੜਾ ਹੀ ਖਾਵੈ। ਉਹਨਾਂ ਦਾ ਤਾਂ ਨੇਤੀ ਵਰਤ ਹੈ। ਕਬੀਰ ਸਾਹਿਬ ਜੀ ਕਹਿੰਦੇ ਵੀ ਇਹਨਾਂ ਤੋਂ ਵਿਧੀ ਨਿਖੇਧ ਵਾਲੇ ਕਰਮਾਂ ਨੂੰ ਛੱਡ, ਸਿਮਰਨ ਕਰ। ਇਹ ਸੌਖਾ ਰਸਤਾ ਹੀ, ਬੜਾ ਆਸਾਨ ਰਸਤਾ ਹੀ। ਉਹਨਾਂ ਨੇ ਕਿਹਾ ਸੀ ਮਨਸੁਖ ਜੀ ਨੇ ਵੀ ਰੁੱਖ ਦੀ ਸਿਖਰ ਤੇ ਫਲ ਲੱਗਾ ਹੋਇਆ ਹੋਵੇ, ਜੇ ਕੀੜੀ ਨੇ ਜਾਣਾ ਹੈ ਤਾਂ ਸਮਾਂ ਲੱਗਦਾ ਹੈ, ਜੇ ਪੰਛੀ ਨੇ ਜਾਣਾ ਤਾਂ ਉਡਾਰੀ ਮਾਰ ਕੇ ਪਹੁੰਚ ਜਾਂਦਾ ਹੈ। ਅੱਜ ਦੇ ਹਿਸਾਬ ਦੇ ਨਾਲ ਜੇ ਦਿੱਲੀ ਜਾਣਾ, ਟ੍ਰੇਨ ਤੇ ਜਾਣਾ, ਬੱਸ ਤੇ ਜਾਣਾ, ਸਾਰੀ ਦਿਹਾੜੀ ਲੱਗ ਜਾਂਦੀ। ਜੇ ਜਹਾਜ਼ ਤੇ ਜਾਣਾ ਤਾਂ 35 ਮਿੰਟ ਹੀ ਦਿੱਲੀ ਆ ਜਾਂਦੀ ਹੈ। ਇਹ ਗੁਰੂ ਦਾ ਸ਼ਬਦ ਜਹਾਜ਼ ਦੀ ਤਰ੍ਹਾਂ ਹੈ, ਛੇਤੀ ਪਾਰ ਲੰਘਾ ਦਿੰਦਾ ਹੈ। ਇਸ ਕਰਕੇ ਕਹਿੰਦੇ ਸ਼ਬਦ ਦੇ ਨਾਲ ਜੋੜ, ਸ਼ਬਦ ਦਾ ਅਭਿਆਸ ਕਰ।
ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ।
ਕਬੀਰ ਸਾਹਿਬ ਜੀ ਸਮਝਾਉਂਦੇ ਹਨ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਵਾਲਾ ਬਣ ਕੇ ਪਰਮੇਸ਼ਰ ਦੇ ਨਾਮ ਦੇ ਨਾਲ, ਪਰਮੇਸ਼ਰ ਦੇ ਨਾਲ ਸਨੇਹ ਪਾ, ਉਸ ਦੇ ਨਾਲ ਪਿਆਰ ਕਰ। ਕਿਉਂਕਿ ਗੁਰੂ ਤੋਂ ਬਗੈਰ ਖੇਡ ਨਹੀਂ ਬਣੇਗੀ, ਗੁਰੂ ਤੋਂ ਬਿਨਾਂ ਗੱਲ ਨਹੀਂ ਬਣੇਗੀ। ਕਿਉਂਕਿ ਬਿਖੜੇ ਦਾਓ ਲੰਘਾਵੇ ਮੇਰਾ ਸਤਿਗੁਰ, ਬਿਖੜੇ ਦਾਵਾਂ ਤੋਂ ਸਤਿਗੁਰ ਹੀ ਲੰਘਾ ਸਕਦੇ ਹਨ, ਸਿਆਣਪ ਦੇ ਨਾਲ ਨਹੀਂ ਲੰਘਿਆ ਜਾ ਸਕਦਾ। ਇਸ ਕਰਕੇ ਬਈ ਗੁਰੂ ਵਾਲਾ ਬਣ, ਅੰਮ੍ਰਿਤ ਛਕ ਸਿੰਘ ਸੱਜ, ਫਿਰ ਪਰਮੇਸ਼ਰ ਦੇ ਨਾਮ ਦੀ ਕਮਾਈ ਕਰ। ਆਓ ਜੋ ਪਾਤਸ਼ਾਹ ਜੋ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਹੈ, ਲੜੀਵਾਰ ਸ਼ਬਦ, ਉਸ ਦੀ ਵਿਚਾਰ ਆਪਾਂ ਅਖਰੀ ਅਰਥ ਜੋ ਹਨ ਉਹ ਸਰਵਣ ਕਰੀਏ ਜੀ।
ਸੋਹੀ ਕਬੀਰ ਜੀ ਲਲਤ ਥਾਕੇ ਨੈਣ ਸਰਵਨ ਸੁਨ ਥਾਕੇ।
ਸੋਹੀ ਰਾਗ ਦੇ ਵਿੱਚ ਅਤੇ ਲਲਿਤ ਨਾਲ ਮਿਸ਼ਰਤ ਰਾਗ ਹੈ, ਜਿਸ ਦੇ ਵਿੱਚ ਕਬੀਰ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੈ। ਸਮਝਾ ਰਹੇ ਹਨ ਕਿ ਹੇ ਭਾਈ, ਜੀਵਨ ਦੇ ਵਿੱਚ ਵਿਚਰਦਿਆਂ ਵਿਚਰਦਿਆਂ, ਜੀਵਨ ਨੂੰ ਜਿਉਂਦਿਆਂ ਜਿਉਂਦਿਆਂ, ਜਿਹੜੇ ਜਿਹੜੇ ਤੇਰੇ ਨੈਣ ਨੇਤਰ ਹਨ ਉਹ ਥੱਕ ਜਾਂਦੇ ਹਨ, ਨਿਗਾਹ ਘਟਣੀ ਸ਼ੁਰੂ ਹੋ ਜਾਂਦੀ ਹੈ। ਸਰਵਣ ਸੁਣ ਥੱਕੇ, ਜਿਹੜੇ ਤੇਰੇ ਕੰਨ ਹਨ ਉਹ ਵੀ ਥੱਕ ਜਾਂਦੇ ਹਨ, ਸੁਣਨਾ ਵੀ ਘਟ ਜਾਂਦਾ ਹੈ, ਸਰੋਤ ਵੀ ਘਟ ਜਾਂਦੀ ਹੈ, ਇਹ ਥੱਕਣਾ ਸ਼ੁਰੂ ਹੋ ਜਾਂਦਾ ਹੈ।
ਥਾਕੀ ਸੁੰਦਰ ਕਾਇਆ,
ਅਤੇ ਕਹਿੰਦੇ ਜੀਵਨ ਦੇ ਵਿੱਚ ਵਿਚਰਦਿਆਂ ਵਿਚਰਦਿਆਂ ਤੇਰੀ ਜਿਹੜੀ ਕਾਇਆ ਹੈ, ਸਰੀਰ ਹੈ, ਇਹ ਵੀ ਥੱਕ ਜਾਂਦੀ ਹੈ, ਇਹ ਵੀ ਕਮਜ਼ੋਰ ਪੈ ਜਾਂਦੀ ਹੈ।
ਜਰਾ ਹਾਕ ਦੀ ਸਭ ਮਤ ਥਾਕੀ, ਏਕ ਨ ਥਾਕ ਸਮਸ ਮਾਇਆ।
ਕਹਿੰਦੇ ਫਿਰ ਬੁਢੇਪਾ ਜਦ ਆ ਕੇ ਹਾਕ ਮਾਰਦਾ ਹੈ, ਆਵਾਜ਼ ਦਿੰਦਾ ਹੈ, ਜਦ ਕੇਸ ਚਿੱਟੇ ਹੋਣੇ ਸ਼ੁਰੂ ਹੁੰਦੇ ਹਨ, ਉਦੋਂ ਫਿਰ ਕਹਿੰਦੇ ਸਭ ਮਤ ਥਾਕੀ ਤੇਰੀ ਅਕਲ ਵੀ ਥੱਕ ਜਾਂਦੀ ਹੈ। ਫਿਰ ਕਹਿੰਦੇ ਤੈਨੂੰ ਸਹੀ ਤਰ੍ਹਾਂ ਦੇ ਨਾਲ ਤੇਰੇ ਕੋਲੋਂ ਸੋਚਿਆ ਵੀ ਨਹੀਂ ਜਾਂਦਾ। ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੇ ਪਰਾਨੀ। ਕਹਿੰਦੇ ਇਹ ਫਿਰ ਜਿਹੜੇ ਹਨ ਨਾ, ਜਦ ਤੇਰੀ ਮਤ ਵੀ ਮਾਰੀ ਜਾਂਦੀ ਹੈ, ਗਲੇ ਦੇ ਵਿੱਚੋਂ ਬੋਲਿਆ ਨਹੀਂ ਜਾਂਦਾ, ਉਮਰ ਵੀ ਕਹਿੰਦੇ ਵਡੇਰੀ ਹੋਣ ਦੇ ਨਾਲ ਫਿਰ ਸਮਝ ਵੀ ਘੱਟ ਜਾਂਦੀ ਹੈ।
ਬਾਵਰੇ ਤੈ ਗਿਆਨ ਵਿਚਾਰ ਨਾ ਪਾਇਆ,
ਪਰ ਕਹਿੰਦੇ ਏਕ ਨਾ ਥਾਕਸ ਮਾਇਆ, ਜਿਹੜੀ ਕਹਿੰਦੇ ਮਾਇਆ ਵਾਲੀ ਤੇਰੀ ਬਿਰਤੀ ਹੈ ਨਾ, ਜਿਹੜੀ ਤ੍ਰਿਸ਼ਨਾ ਹੈ, ਇਹ ਨਹੀਂ ਥੱਕਦੀ, ਇਹ ਨਹੀਂ ਬੁੱਢੀ ਹੁੰਦੀ, ਇਹ ਜਵਾਨ ਦੀ ਜਵਾਨ ਹੀ ਰਹਿੰਦੀ ਹੈ, ਇਹ ਸਗੋਂ ਜਵਾਨ ਹੁੰਦੀ ਜਾਂਦੀ ਹੈ, ਇਹ ਸਗੋਂ ਵੱਧਦੀ ਜਾਂਦੀ ਹੈ। ਜਿਵੇਂ ਜਿਵੇਂ ਉਮਰ ਵੱਧਦੀ ਹੈ, ਤਿਵੇਂ ਤਿਵੇਂ ਤ੍ਰਿਸ਼ਨਾ ਹੋਰ ਵੱਧਦੀ ਹੈ, ਹੋਰ ਵੱਧਦੀ ਹੈ, ਇਹਨੂੰ ਹੋਰ ਬਲ ਮਿਲਦਾ ਹੈ, ਇਹ ਕਹਿੰਦੇ ਥੱਕਦੀ ਨਹੀਂ ਹੈ।
ਬਿਰਥਾ ਜਨਮ ਗਵਾਇਆ,
ਐ ਬਾਵਰੇ ਝੱਲੇ ਜੀਵ, ਤੂੰ ਵਿਚਾਰ ਵਾਲਾ ਗਿਆਨ ਜਿਹੜਾ ਹੈ ਨਾ ਪ੍ਰਾਪਤ ਨਹੀਂ ਕੀਤਾ, ਆਪਣਾ ਜੀਵਨ ਵਿਅਰਥ ਹੀ ਗਵਾ ਲਿਆ। ਵਿਸ਼ਰਾਮ ਦੇ ਕੇ ਸਮਝਾਉਂਦੇ ਹਨ,
ਤਬ ਲਗ ਪ੍ਰਾਣੀ ਤਿਸੈ ਸਰੇਵ, ਜਬ ਲਗ ਘਟ ਮਹਿਸਾਸਾ।
ਕਹਿੰਦੇ ਹੇ ਪ੍ਰਾਣੀ, ਪ੍ਰਾਣਧਾਰੀ ਜੀਵ, ਉਹਨਾਂ ਚਿਰ ਤੱਕ ਪਰਮਾਤਮਾ ਦਾ ਸਿਮਰਨ ਕਰ ਜਿੰਨਾ ਚਿਰ ਤੱਕ ਤੇਰੇ ਸਰੀਰ ਦੇ ਅੰਦਰ ਸਵਾਸ ਹਨ, ਅੰਤਲੇ ਸਵਾਸ ਤੱਕ ਤੂੰ ਪਰਮਾਤਮਾ ਨੂੰ ਯਾਦ ਕਰ, ਸਿਮਰਨ ਕਰ ਉਸਦਾ।
ਜੇ ਕੱਟ ਜਾਏ ਤਾਂ ਭਾਉ ਨਾ ਜਾਸੀ, ਹਰ ਕੇ ਚਰਨ ਨਿਵਾਸਾ।
ਜੇ ਸਿਮਰਨ ਕਰਦਿਆਂ ਕਰਦਿਆਂ ਤੇਰੀ ਐਸੀ ਅਵਸਥਾ ਬਣ ਜਾਵੇ ਕਿ ਜੇਕਰ ਘੱਟ ਸਰੀਰ ਵੀ ਚੱਲਿਆ ਜਾਵੇ ਨਾ, ਸਰੀਰ ਰੂਪੀ ਘੜਾ ਟੁੱਟ ਵੀ ਜਾਵੇ, ਤਾਂ ਵੀ ਤੇਰਾ ਪ੍ਰੇਮ ਨਾ ਟੁੱਟੇ, ਪ੍ਰੇਮ ਫਿਰ ਵੀ ਬਣਿਆ ਰਹੇ। ਭਾਈ ਦਿਆਲਾ ਜੀ ਉੱਬਲ ਜਾਂਦੇ ਹਨ ਦੇਗ ਦੇ ਵਿੱਚ, ਪਰ ਪ੍ਰੇਮ ਥੋੜ੍ਹੀ ਘਟਦਾ ਹੈ। ਭਾਈ ਸਤੀ ਦਾਸ ਜੀ ਆਗ ਦੇ ਵਿੱਚ, ਰੂਹ ਦੇ ਵਿੱਚ ਸੜ ਜਾਂਦੇ ਹਨ, ਪ੍ਰੇਮ ਨਹੀਂ ਘਟਦਾ, ਪ੍ਰੇਮ ਵੱਧਦਾ ਹੈ। ਭਾਈ ਮਤੀ ਦਾਸ ਜੀ ਦੇ ਦੋ ਦਫਾੜ ਹੋ ਜਾਂਦੇ ਹਨ, ਪ੍ਰੇਮ ਕਿੱਥੇ ਘਟਦਾ ਹੈ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਅਰਧੋ ਅਰਧ ਚਿਰਾਏ ਸੋ ਡਾਰਾ, ਪਰਿਓ ਪ੍ਰਿਥੀ ਪਰ ਹੋਏ ਦੁਇ ਫਾਰਾ। ਕਹਿੰਦੇ ਦੋ ਫਾੜ ਹੋ ਗਿਆ ਨਾ ਜਦੋਂ ਸਰੀਰ ਹੈ, ਫਿਰ ਭਾਈ ਸਾਹਿਬ ਜੀ ਲਿਖਦੇ ਹਨ ਕਿ ਵੀ ਦੋਨੋਂ ਤਨ ਤੇ ਜਪਜੀ ਪੜੈ, ਦੇਖਤ ਸਭ ਕੈ ਅਚਰਜ ਬੜੈ। ਇੱਕ ਫਾੜੀ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਦੂਸਰੇ ਹਿੱਸੇ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਨਾਨਕ ਤੇ ਮੁਖ ਉਜਲੇ ਕੀਰਤੀ ਛੁੱਟੀ ਨਾਲ। ਇਹ ਪਰਮਾਤਮਾ ਦਾ ਨਾਮ ਤੇਰੇ ਰੋਮ ਰੋਮ ਦੇ ਵਿੱਚ ਵਸ ਜਾਵੇ, ਤੇਰੇ ਜੀਵਨ ਦੇ ਵਿੱਚ ਵਸ ਜਾਵੇ, ਸਰੀਰ ਵੀ ਭਾਵੇਂ ਚੱਲਿਆ ਜਾਵੇ ਪਰ ਪ੍ਰੇਮ ਨਾ ਘਟੇ, ਤੇਰੇ ਅੰਦਰ ਨਾਮ ਦਾ ਐਸਾ ਵਾਸਾ ਹੋ ਜਾਵੇ।
ਜਿਸ ਕੋ ਸ਼ਬਦ ਬਸਾਵੇ ਅੰਤਰ, ਚੂਕੈ ਤਿਸੈ ਪਿਆਸਾ।
ਜਿਨ੍ਹਾਂ ਦੇ ਅੰਦਰ ਮਾਲਕ ਕਿਰਪਾ ਕਰਕੇ ਸ਼ਬਦ ਦਾ ਵਾਸਾ ਕਰਵਾ ਦਿੰਦੇ ਹਨ, ਰਹਿਮਤ ਕਰਦੇ ਹਨ, ਉਹਨਾਂ ਦੀ ਕਹਿੰਦੇ ਤ੍ਰਿਸ਼ਨਾ ਦੀ ਪਿਆਸ ਬੁੱਝ ਜਾਂਦੀ ਹੈ, ਉਹਨਾਂ ਦਾ ਸੰਜਮੀ ਜੀਵਨ ਹੋ ਜਾਂਦਾ ਹੈ, ਉਹਨਾਂ ਦੀ ਤ੍ਰਿਸ਼ਨਾ ਦੀ ਜਿਹੜੀ ਪਿਆਸ ਹੈ ਉਹ ਮਿਟ ਜਾਂਦੀ ਹੈ।
ਮੈਂ ਬੂਝੈ ਚੌਂਪੜ ਖੇਲੈ, ਮਨ ਜਿਣ ਟਾਲੈ ਪਾਸਾ।
ਵਾਹਿਗੁਰੂ ਦੇ ਹੁਕਮ ਨੂੰ ਬੁੱਝਦੇ ਹਨ, ਐਸੀ ਚੌਪੜ ਦੀ ਜੀਵਨ ਦੀ ਖੇਡ ਨੂੰ ਖੇਲਦੇ ਹਨ, ਅਤੇ ਐਸਾ ਕਹਿੰਦੇ ਜਿਹੜਾ ਪਾਸਾ ਹੈ ਉਹ ਢਾਲਦੇ ਹਨ।
ਜੋ ਜਨ ਜਾਨ ਭਜੈ ਅਭਗਤ ਕਉ, ਤਿਨ ਕਾ ਕਛੂ ਨਾ ਨਾਸਾ।
ਜਿਹੜੇ ਵਾਹਿਗੁਰੂ ਜੀ ਦੇ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ, ਨੇੜਤਾ ਹਾਸਲ ਕਰ ਲੈਂਦੇ ਹਨ, ਕਿਉਂਕਿ ਆਪਾਂ ਕਹਿੰਦੇ ਵੀ ਤੇਰੇ ਅੰਦਰ ਕਿਹੜਾ ਜ਼ਿਆਦਾ ਰੱਬ ਹੈ, ਮੇਰੇ ਅੰਦਰ ਵੀ ਉਹੀ ਰੱਬ ਹੈ। ਪਰ ਸਾਧ ਸੰਗਤ ਜੀ, ਐਸੀ ਗੱਲ ਨਹੀਂ ਹੁੰਦੀ। ਮਹਾਰਾਜ ਜੀ ਨੇ ਦੱਸਿਆ ਹੈ ਗੁਰਬਾਣੀ ਦੇ ਵਿੱਚ, ਘੱਟ ਘੱਟ ਗੁਪਤ ਉਪਾਏ ਵੇਖੈ ਪ੍ਰਗਟ ਗੁਰਮੁਖ ਸੰਤ ਜਨਾ। ਹੈਗਾ ਸਾਰਿਆਂ ਦੇ ਅੰਦਰ ਹੀ ਹੈ, ਪਰ ਗੁਰਮੁਖਾਂ ਦੇ ਅੰਦਰ ਪ੍ਰਗਟ ਹੀ ਹੁੰਦਾ ਹੈ। ਉਸ ਦੀ ਨੇੜਤਾ ਦਾ ਆਨੰਦ ਮਾਣਦੇ ਹਨ, ਰਸ ਮਾਣਦੇ ਹਨ। ਪਾਣੀ ਸਾਰੇ ਪਾਸੇ ਹੀ ਹੈ, ਸਾਰੀ ਧਰਤੀ ਦੇ ਵਿੱਚ ਹੀ ਹੈ, ਪਰ ਕਈਆਂ ਥਾਵਾਂ ਤੇ ਪ੍ਰਗਟ ਹੋ ਜਾਂਦਾ ਹੈ, ਜਿੱਥੇ ਬੋਰ ਕਰ ਦਈਏ ਜਾਂ ਬਾਹਰ ਕੱਢ ਲਈਏ। ਇਸ ਤਰ੍ਹਾਂ ਕਬੀਰ ਸਾਹਿਬ ਜੀ ਸਮਝਾਉਂਦੇ ਹਨ ਵੀ ਜਿਨ੍ਹਾਂ ਦੀ ਵਾਹਿਗੁਰੂ ਜੀ ਦੇ ਨਾਲ ਸਾਂਝ ਬਣ ਗਈ, ਉਹਨਾਂ ਦੀ ਫਿਰ ਤ੍ਰਿਸ਼ਨਾ ਦੀ ਪਿਆਸ ਬੁੱਝ ਜਾਂਦੀ ਹੈ। ਜਿਹੜੇ ਨੇੜਤਾ ਪ੍ਰਾਪਤ ਕਰ ਲੈਂਦੇ ਹਨ, ਉਹਨਾਂ ਦਾ ਫਿਰ ਨਾਸ਼ ਨਹੀਂ ਹੁੰਦਾ, ਉਹ ਵੀ ਸਦਾ ਵਾਸਤੇ ਕਾਇਮ ਦਾਇਮ ਹੋ ਜਾਂਦੇ ਹਨ।
ਕਹੋ ਕਬੀਰ ਤੇ ਜਨ ਕਬੋ ਨਹਾਰ, ਟਾਲ ਜੋ ਜਾਨ ਹੈ ਪਾਸਾ।
ਜਿਹੜੇ ਕਹਿੰਦੇ ਜੀਵਨ ਦੀ ਚੌਪੜ ਦੀ ਖੇਡ ਨੂੰ ਖੇਡਣਾ ਜਾਣ ਲੈਂਦੇ ਹਨ, ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੂੰ ਪਾਸਾ ਢਾਲਣਾ ਆ ਜਾਂਦਾ ਹੈ, ਉਹ ਫਿਰ ਕਹਿੰਦੇ ਜੀਵਨ ਦੀ ਬਾਜੀ ਨੂੰ ਹਾਰਦੇ ਨਹੀਂ ਹਨ, ਬਲਕਿ ਜੀਵਨ ਦੀ ਬਾਜੀ ਨੂੰ ਜਿੱਤ ਕੇ ਜਾਂਦੇ ਹਨ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀ। ਗੁਰਮੁਖ ਜੀਵਨ ਦੀ ਬਾਜੀ ਨੂੰ ਜਿੱਤ ਜਾਂਦੇ ਹਨ, ਅਤੇ ਜਿਹੜੇ ਮਨਮੁਖ ਹਨ ਉਹ ਜੀਵਨ ਦੀ ਬਾਜੀ ਨੂੰ ਹਾਰ ਜਾਂਦੇ ਹਨ। ਸਾਧ ਸੰਗਤ ਦੀ ਤ੍ਰਿਸ਼ਨਾ ਜਿਹੜੀ ਹੈ ਉਹ ਬੁੱਝਦੀ ਨਹੀਂ ਮਨਮੁਖਾਂ ਦੀ। ਗੁਰਮੁਖ ਨੂੰ ਸਤਿਗੁਰੂ ਜੀ ਐਸਾ ਜੀਵਨ ਬਖਸ਼ਿਸ਼ ਕਰਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਉਂਦੇ ਹਨ, ਜੈਸੇ ਬੋਝ ਭਰੀ ਨਾਵ ਅੰਗਰੀ ਦੁਇ ਬਾਹਰ ਹੋਏ, ਪਾਰ ਪਰੇ ਪੂਰ ਸਭੈ ਕੁਸ਼ਲ ਬਿਹਾਤ ਹੈ। ਬੇੜੀ ਵਜਨ ਦੇ ਨਾਲ ਲੱਦੀ ਹੋਈ ਹੁੰਦੀ ਹੈ, ਪਰ ਕਹਿੰਦੇ ਉਹ ਚਾਰ ਕੁੰਗਲਾਂ ਪਾਣੀ ਤੋਂ ਬਾਹਰ ਰਹਿੰਦੀ ਹੈ, ਕਿਨਾਰੇ ਤੇ ਜਾ ਲੱਗਦੀ ਹੈ। ਜੈਸੇ ਇੱਕ ਆਹਾਰੀ ਪਾਕਸ਼ਾਲਾ ਬੈਠ ਏਕ ਘਰੀ ਭੋਜਨ ਕੇ ਬਿੰਜਨਾਦ ਸਵਾਦ ਕੈ ਅਗਾਤ ਹੈ। ਇੱਕ ਸਮੇਂ ਭੋਜਨ ਕਰਨ ਵਾਲਾ ਵਿਅਕਤੀ ਭੋਜਨ ਕਰਦਾ ਹੈ, ਫਿਰ ਅੱਠ ਪੈਰ ਉਸਨੂੰ ਭੁੱਖ ਨਹੀਂ ਲੱਗਦੀ। ਜੈਸੇ ਰਾਜ ਦੁਆਰ ਜਾਏ ਕਰਤ ਜੁਹਾਰ ਜਨ, ਏਕ ਘਰੀ ਪਾਸ਼ੈ ਦੇਸ਼ ਭੋਗਤਾ ਹੋਏ ਖਾਤ ਹੈ। ਜਿਹੜੇ ਰਾਜੇ ਨੂੰ ਸਲਾਮ ਕਰਦੇ ਹਨ, ਮੰਤਰੀ ਸਾਰੇ ਪਾਸੇ ਉਹਨਾਂ ਨੂੰ ਸਲਾਮਾਂ ਹੁੰਦੀਆਂ ਹਨ। ਜਿਹੜੇ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਜੀ ਦੇ ਅੱਗੇ ਝੁਕ ਜਾਂਦੇ ਹਨ, ਉਹਨਾਂ ਦਾ ਵੀ ਫਿਰ ਸਨਮਾਨ ਹੁੰਦਾ ਹੈ, ਸਤਿਕਾਰ ਹੁੰਦਾ ਹੈ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਆਠ ਪੈਰ ਸਾਠ ਘੜੀ ਮੈਂ ਜੋ ਏਕ ਘੜੀ ਸਾਧ ਸਮਾਗਮ ਕਰੈ ਨਿਜ ਕਰ ਜਾਤ ਹੈ। ਸਾਧ ਸੰਗਤ ਜੀ, ਸਮਾਗਮ ਆਪਾਂ ਕਹਿੰਦੇ ਵੀ ਸਮਾਗਮ ਕਰਾ ਰਹੇ ਹਾਂ ਜੀ, ਸਮਾਗਮ ਕਰਾ ਰਹੇ ਹਾਂ। ਸਮਾਗਮ ਦਾ ਭਾਵ ਹੈ, ਅੱਖਰੀ ਅਰਥ ਹਨ, ਸਮਾ ਜਾਣਾ, ਗਮਤਾ ਪ੍ਰਾਪਤ ਕਰ ਲੈਣੀ, ਲੀਨਤਾ ਪ੍ਰਾਪਤ ਕਰ ਲੈਣੀ ਗੁਰੂ ਦੇ ਚਰਨਾਂ ਦੇ ਨਾਲ। ਕਹਿੰਦੇ ਸੱਚੀ ਮੁੱਚੀ ਜਿਹੜੇ ਇੱਕ ਘੜੀ ਵਾਸਤੇ ਵੀ ਲੀਨਤਾ ਪ੍ਰਾਪਤ ਕਰ ਲੈਂਦੇ ਹਨ, ਉਹਨਾਂ ਨੂੰ ਫਿਰ ਕਹਿੰਦੇ ਸਦਾ ਵਾਸਤੇ ਹੀ ਰਸ ਬਣਿਆ ਰਹਿੰਦਾ ਹੈ, ਸਦਾ ਵਾਸਤੇ ਹੀ ਉਹਨਾਂ ਨੂੰ ਫਿਰ ਆਨੰਦ ਬਣਿਆ ਰਹਿੰਦਾ ਹੈ। ਜਿਵੇਂ ਬਚਨ ਆਉਂਦੇ ਹਨ ਕਬੀਰ ਸਾਹਿਬ ਜੀ ਦੇ, ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਫਿਰ ਝੂਠੇ ਨਸ਼ਿਆਂ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੀ ਬਚਨ ਆਉਂਦੇ ਹਨ ਕਿ ਐਸੇ ਜਿਹੜੇ ਗੁਰਮੁਖ ਹਨ, ਕਿਆ ਮਦ ਛੂਛੇ ਭਾਉ ਧਰੇ, ਝੂਠੇ ਨਸ਼ਿਆਂ ਦੀ ਜ਼ਰੂਰਤ ਨਹੀਂ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਬੁੱਲੇ ਸ਼ਾਹ ਫਕੀਰ ਨੇ ਵੀ ਇਹੀ ਬਚਨ ਕੀਤੇ ਹਨ, ਉਹਨਾਂ ਦਾ ਭਾਵ ਇਹੀ ਹੈ, ਇਸ਼ਕ ਦੀ ਨਵੀਓ ਨਵੀਂ ਬਹਾਰ। ਗੁਰਮੁਖਾਂ ਨੂੰ ਨੇਤੀ ਨਵਾਂ ਰਸ ਹੁੰਦਾ ਹੈ, ਉਹਨਾਂ ਦਾ ਰਸ ਘਟਦਾ ਨਹੀਂ, ਦਿਨੋ ਦਿਨ ਵੱਧਦਾ ਜਾਂਦਾ ਹੈ। ਸੋ ਕਬੀਰ ਸਾਹਿਬ ਜੀ ਨੇ ਸਾਨੂੰ ਇਹ ਸਮਝਾਇਆ ਹੈ, ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਜਿਹੜੀ ਜੀਵਨ ਜੁਗਤ ਹੈ ਉਹ ਸਾਨੂੰ ਪ੍ਰਾਪਤ ਕਰਨੀ ਚਾਹੀਦੀ ਹੈ, ਤਾਂ ਹੀ ਜੀਵਨ ਦੀ ਸਫਲਤਾ ਹੈ। ਸਾਧ ਸੰਗਤ ਜੀ, ਸਤਿਗੁਰੂ ਜੀ ਕਿਰਪਾ ਕਰਨ, ਐਸੀਆਂ ਰਹਿਮਤਾਂ ਦੀ ਬਾਰਿਸ਼ ਸਾਰਿਆਂ ਦੇ ਜੀਵਨ ਦੇ ਵਿੱਚ ਹੋਵੇ। ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ, ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ।
ਜੋ ਜਨ ਜਾਨ ਭਜੈ ਅਬਗਤ ਕਉ, इनका कछु न नासा कहो कबीर ते जन कभु न हारे टाल जो जान है पासा वाहिगुरु जी का खालसा वाहिगुरु जी की फतेह।